मैं सतगुरु नूं मिलिया ना तां मैं सच्चे परमात्मा नूं पाया। कहिंदे किवें पाया जी, कहिंदे कोई गुझी गल तां दसो भी किवें पाया। कोशिश तां असीं भी बड़ी कीती है, असीं भी सतगुरु नूं मिले हैं। कहिंदे तुसीं तरीके नाल नहीं मिले हो, तुसीं सतगुरु नूं हंकार सहित मिलदे हो। हंकार दा त्याग करके मिलो सतगुरु नूं। सतगुरु मिलिया सच पाया, जिन्नी विचों आप गवाया। जिन्हां ने आपा भाव मुका के गुरु साहब कोल गए ने, मैं कुछ भी नहीं महाराज जी, क्योंकि आपां दा सारा पता ही कि आपां कुछ भी नहीं पता, तो आपां नूं सारा ही है, पर फिर भी हंकार हो जांदा। महाराज कहिंदे जिन्हां ने आपा भाव खत्म कर दिता है, उन्होंने सतगुरु दे राही अकाल पुरख की प्राप्ति की है। जिन सचो सच बुझाया, जिन्हां सतगुरां ने केवल मैनू एक सचो सच जो अकाल पुरख वाहेगुरु है वो समझा दिता है कि इहदे विचली असलीयत यह है। असलीयत नूं तूं समझ लै की है। जिन्हां बंदियां नूं असलीयत पता हुंदी है किसी भी गल की, कोई बंदा कोई चीज़ अपने खाण लई बणाउंदा दुनिया लई, उहनूं पुछो तूं क्यों नहीं खांदा। ये दुनिया नूं तां तुसीं दे रहे हो बड़े वर्क ला ला के। वो कहिंदा असल विच सानूं असलीयत दा पता है भी जिहड़ियां चीज़ां इहदे विच पैंदियां ने ना वो मैदा खराब करदियां ने। ते दुनिया नूं खिलाउंदे हो, कहिंदे ये तां साडी रोजी रोटी आ, कम धंधा ही, ऐसा की करिए। किसी भी गल दे पिछे जाके देखो। जिवें महापुरश कहिंदे एक वारी, कहिंदे मठियाई बड़ी खांदे हो शौक नाल, कदे पिछे जा के देखा करो जिथे हलवाई बनाउंदे ने। मैं कह देख लांगे जी। कहिंदे रात नूं चूहे टपदे हुंदे उहदे ते, मक्खियां बैठदियां ने, वर्क वर्क ला के वधिया बना दिंदे ने। किसी भी चीज़ दे जदों आपां पिछे जा के देखांगे उहदी असलीयत नूं, तां आपां नूं उहदे अंतरीव ज्ञान प्राप्त हो जांदा वी इह गल ठीक है जां गलत है। जदों आपां इह दुनिया नूं सामने देख रहे हां, आपां अपनी किरिया नूं भी देख रहे हैं, पर इहदे पिछे कौन खड़ा है। जदों जाके देखिया, वह जिहड़े कठपुतलियां वाले हुंदे ने, वह कठपुतलियां नूं खड़ाउंदे, नचाउंदे, लड़ाइयां कराउंदे। असीं भी छोटे छोटे हुंदे पिछे जाके देखिया वी तां इक्को ही बंदा हथ नूं उंगलां नूं धागे जे बन्न के नचाई जांदा इहनां नूं। इह तां बैकग्राउंड तां होर ही कुछ है, सामने देखण नूं कुछ होर आ। इस प्रकार परमात्मा जिहड़ा है वह सारयां दे पिछे वह आप ही खड़े ने। मैथों सेवा उन्होंने करवाई है, भगती हो मैं कठपुतली लै, कठपुतली का की जोर है। महाराज कहने परमात्मा ही अपने तो सेवा कराउंदे ने। वह कठपुतलियां दे हाथ हिला के जेब च लै जांदा, फिर उतों 10 रुपए भी कढ़ा लैंदा, 100 भी कढ़ा लैंदा, 1 लख भी कढ़ा लैंदा, इत्थे दान कर दे। परमात्मा दे हाथ विच ही अपनी मूंह दी तार है। जे परमात्मा उस उंगल नूं हिलावे, जीव नाल जिहड़ी तार जुड़ी हुई है, जे परमात्मा वो उंगल हिलावे तां आपां कहने सतनाम श्री वाहे गुरु साहिब जी, सतनाम श्री वाहे गुरु। परमात्मा आपां नूं कठपुतलियां दी तरह नचाउंदा है। इहदे पिछे चले जाओ भी सारा कुछ करन वाला आप है, असी तो एक सिर्फ कठपुतलियां उहदे जीव हाँ। तो महाराज कहने फिर यह गल समझा दित्ती मैनूं सतगुरां ने भी गुरसिख तू ना माण करी किसे गल दा, गुरमुख निमाणा हो, निमाणा हो के रही। इस गल दा कदे ना कहीं कि मैं कुछ कीता है। इस करके निमाणा हो के संसार दे अंदर रहना। सलोक महला पहला, 5वां सलोक पर आरंभ करते ने। जदों ये रासलीला पै रही सी तां सतगुरु महाराज कहिंदे ने, कहिंदे महाराज तुसीं रासलीला नूं ध्यान नाल नहीं देखिया। महाराज कहिंदे मैं तां रोज़ ही देखदा। सतगुरु कहिंदे मैं तां रासलीला हर रोज़ देखदा। कहिंदे महाराज सानूं तां दिखदी नहीं, तुसीं कित्थें देखदे हो। महाराज कहिंदे देखो घड़ियां सभे गोपियां, कहिंदे इत्थे गोपियां नचदियां ने आ के रासलीला दे विच। इत्थों शुरू हुंदा इह चंद सूरज अवतार। जिवें राम ते कृष्ण जी अवतार ने, इवें चंद ते सूरज तां कहिंदे उहदे अवतार मन्ने ने। मैं ते इहदे विच ਜਿਹੜੀਆਂ ਘੜੀਆਂ ਨੇ 64 ਘੜੀਆਂ ਬਣਦੀਆਂ ਨੇ ਅੱਠਾਂ ਪਹਿਰਾਂ ਦੀਆਂ, 8 ਪਹਿਰ 64 ਘੜੀਆਂ। ਇਹ ਘੜੀਆਂ 64 ਜਿਹੜੀਆਂ ਇਹ ਗੋਪੀਆਂ ਰੂਪ ਹੋ ਕੇ, ਪਹਿਰ ਜਿਹੜੇ ਨੇ 8 ਪਹਿਰ, ਇਹ ਕੰਨ ਗੋਪਾਲ, ਕੰਨ ਕ੍ਰਿਸ਼ਨ ਜੀ ਗੋਪਾਲ ਜਿਹੜੇ ਹੁੰਦੇ ਨੇ ਨਾਲ, ਉਹਨਾਂ ਦੇ ਸੰਗੀ ਸਾਥੀ ਗਾਵਾਂ ਆਦਿਕ ਚਰਾਉਣ ਵਾਲੇ ਉਹ ਬਣੇ ਹੋਏ ਨੇ। ਪਹਿਰ ਅਤੇ ਘੜੀਆਂ ਇਹੀ ਸਾਰਾ ਕੁਝ ਬਣਿਆ ਹੋਇਆ। ਇਹ ਤਾਂ ਰਾਸਲੀਲਾ 10 ਦਿਨ ਦੀ 15 ਦਿਨ ਦੀ ਹੋਣੀ ਆ, ਪਰ ਪਰਮੇਸ਼ਰ ਦੀ ਰਾਸਲੀਲਾ ਤਾਂ 24 ਘੰਟੇ ਚੱਲਦੀ ਰਹਿੰਦੀ ਆ। 64 ਘੜੀਆਂ ਜੋ ਹੋਈਆਂ 8 ਪਹਿਰਾਂ ਵਿੱਚ, ਉਹੀ ਤਾਂ ਗੋਪੀਆਂ ਨੇ ਕ੍ਰਿਸ਼ਨ ਜੀ ਦੀਆਂ ਬਣੀਆਂ ਹੋਈਆਂ, ਅਤੇ ਕੰਨ ਜਿਹੜੇ ਨੇ ਕ੍ਰਿਸ਼ਨ ਜੀ ਅਤੇ ਗੋਪਾਲ ਉਹਨਾਂ ਦੇ ਗਵਾਲੇ ਜਿਹੜੇ ਨਾਲ ਦੇ ਨੇ, 8 ਪਹਿਰ ਇਹ ਬਣੇ ਹੋਏ ਨੇ। ਅਤੇ ਮਹਾਰਾਜ ਇਹਨਾਂ ਨੇ ਫਿਰ ਗਹਿਣੇ ਆਦਿਕ ਕਿਹੜੇ ਪਾਏ ਨੇ? ਮਹਾਰਾਜ ਕਹਿੰਦੇ ਗਹਿਣੇ ਪਾਉਣ ਪਾਣੀ ਬੈਸੰਤਰ। ਪਰਮਾਤਮਾ ਦੀ ਰਾਸਲੀਲਾ ਵਿੱਚ ਜਿਹੜੇ ਪਾਉਣ ਹਵਾ ਪਾਣੀ ਅਤੇ ਅਗਨੀ, ਇਹ ਉਹਦੇ ਗਹਿਣੇ ਨੇ, ਅਤੇ ਚੰਦ ਸੂਰਜ ਅਵਤਾਰ ਬਣੇ ਹੋਏ ਨੇ। ਸਗਲੇ ਧਰਤੀ ਮਾਲ ਧਨ, ਸਾਰੀ ਧਰਤੀ ਦੇ ਉੱਤੇ ਜਿੰਨਾ ਵੀ ਮਾਲ ਧਨ ਹੈ, ਪਦਾਰਥ ਹੈ, ਪੈਸਾ ਹੈ, ਕੱਪੜਾ ਹੈ, ਇਹ ਮਨੁੱਖ ਨੇ ਵਰਤਣ ਸਰਬ ਜੰਜਾਲ, ਇਹ ਉਹਦੀ ਰਾਸਲੀਲਾ ਵਿੱਚ ਵਰਤਣ ਵਾਲੀਆਂ ਚੀਜ਼ਾਂ ਨੇ ਸਾਰੀਆਂ। ਇੱਥੇ ਤਾਂ ਨਕਲੀ ਪਾਤਰ ਬਣਾਏ ਜਾਂਦੇ ਰਾਸਲੀਲਾ ਵਿੱਚ, ਦੁਨੀਆਂ ਦੇ ਅੰਦਰ ਇਹ ਮਨੁੱਖ ਅਸਲੀ ਪਾਤਰ ਹੁੰਦਾ। ਇੱਕ ਪਿਤਾ ਬਣਦਾ, ਇੱਕ ਮਾਤਾ ਹੈ, ਇੱਕ ਬੱਚੇ ਨੇ, ਕਿੰਨੀਆਂ ਹੀ ਰਿਸ਼ਤੇਦਾਰੀਆਂ ਨੇ, ਅਤੇ ਕਿੰਨੇ ਪਾਉਣ ਪਾਣੀ ਬੈਸੰਤਰ ਗਹਿਣੇ ਪਾਏ ਹੋਏ ਨੇ, ਚੰਦ ਅਤੇ ਸੂਰਜ ਅਵਤਾਰ ਬਣੇ ਹੋਏ ਨੇ, ਇਹ ਘੜੀਆਂ 64 ਦੀਆਂ ਗੋਪੀਆਂ ਬਣੀਆਂ ਨੇ। ਅਸਲੀ ਤੁਹਾਨੂੰ ਰਾਸਲੀਲਾ ਦਿਖਾਉਂਦੇ ਆ, ਪਰ ਇਹ ਦੁਨੀਆਂ ਨੂੰ ਗਿਆਨ ਨਹੀਂ ਨਾ ਹੈ। ਗਿਆਨ ਨਾ ਹੋਣ ਕਰਕੇ ਲੋਕ ਬਸ ਇਹ ਬੜੇ ਖੁਸ਼ ਹੁੰਦੇ ਨੇ, ਮੈਂ ਰਾਸਲੀਲਾ ਦੇਖੀ, ਮੈਂ ਰਾਮਲੀਲਾ ਦੇਖੀ, ਬਸ ਮੈਂ ਧਾਰਮਿਕ ਫਿਲਮ ਦੇਖ ਕੇ ਆਇਆ। ਸਾਡੀਆਂ ਅੱਖਾਂ 'ਚ ਘੱਟਾ ਪਾਉਂਦੇ ਨੇ ਆ ਕੇ, ਧਾਰਮਿਕ ਫਿਲਮ ਦੇਖੀ ਹੈ, ਕਿੰਨੀ ਕੁ ਧਾਰਮਿਕ ਉਹ ਲੈ ਦੇਖੀ ਤਾਂ ਉਹਦੇ 'ਚ ਸਾਰੀਆਂ ਗੱਲਾਂ ਤਾਂ ਉਹੀ ਹੁੰਦੀਆਂ ਵਿਸ਼ਿਆਂ ਵਾਲੀਆਂ ਹੀ। ਧਾਰਮਿਕ ਧੁਰਮਿਕ ਨਾਲੇ ਉਹ ਜਿਹੜੇ ਬਣਾਉਣ ਵਾਲੇ ਉਹ ਬੜੇ ਬ੍ਰਹਮ ਗਿਆਨੀ ਨੇ, ਉਹ ਤਾਂ ਸਾਰਿਆਂ ਨਾਲੋਂ ਨਕਲੀ ਬੰਦੇ ਨੇ, ਵਿਸ਼ੇ ਵਿਕਾਰਾਂ ਦੇ ਮਾਰੇ ਹੋਏ ਸ਼ਰਾਬੀ ਕਬਾਬੀ ਜੀ, ਉਹਨਾਂ ਨੇ ਕੀ ਧਾਰਮਿਕ ਚੀਜ਼ ਬਣਾਉਣੀ ਹੈ? ਐਵੇਂ ਬਹਾਨਾ ਬਾਜੀ, ਆਪਣੀ ਅੱਖਾਂ ਦਾ ਚਸਕਾ ਬਸ ਇੱਕ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਨਕ ਮੁੱਸੈ ਗਿਆਨ ਵਿਹੂਣੀ, ਇਹ ਗਿਆਨ ਤੋਂ ਵਿਹੂਣੀ ਸਾਰੀ ਦੁਨੀਆ ਮੁੱਸੈ ਤੋਂ ਭਾਵ ਲੁੱਟੀ ਜਾ ਰਹੀ ਹੈ। ਇਹਨਾਂ ਦਾ ਗਿਆਨ ਖਤਮ ਹੋ ਰਿਹਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਲੁੱਟ ਰਹੇ ਨੇ, ਮਾਇਆ ਦਾ ਪ੍ਰਭਾਵ, ਕਲਯੁੱਗ ਦਾ ਪ੍ਰਭਾਵ, ਵਿਸ਼ਿਆਂ ਦਾ ਪ੍ਰਭਾਵ, ਦਵੈਸ਼ ਈਰਖਾ ਕਰਕੇ ਲੁੱਟੇ ਜਾ ਰਹੇ ਨੇ। ਇਹ ਗਿਆਨ ਤੋਂ ਵਿਹੂਣੇ ਸਾਰੇ ਮਨੁੱਖ ਸੰਸਾਰ ਤੋਂ ਖਾਲੀ ਜਾ ਰਹੇ ਨੇ। ਖਾਏ ਗਿਆ ਜਮਕਾਲ, ਜਮਕਾਲ ਜਿਹੜਾ ਹੈ ਜਮਦੂਤ ਇਹਨਾਂ ਨੂੰ ਖਾ ਜਾਂਦਾ, ਉਹ ਪਕੜ ਕੇ ਲੈ ਜਾਂਦੇ ਨੇ। ਉਹ ਤਾਂ ਬੜਾ ਕਹਿੰਦਾ ਜੀ ਮੈਂ ਤਾਂ ਰਾਸਲੀਲਾ ਦੇਖੀ, ਰਾਮਲੀਲਾ ਦੇਖੀ, ਮੈਂ ਤਾਂ ਬੜੀ ਧਾਰਮਿਕ ਫਿਲਮਾਂ। ਧਰਮ ਰਾਜਾ ਕਹਿੰਦਾ ਇਹਨੂੰ ਲੰਮਾ ਪਾਓ, ਇਹਨੂੰ ਧਾਰਮਿਕ ਫਿਲਮਾਂ ਦਿਖਾਈਏ ਜਰਾ। ਇਹ ਕਾਹਦੀਆਂ ਧਾਰਮਿਕ ਫਿਲਮਾਂ ਹੋਏ? ਉਹ ਜਿਹੜੇ ਬੰਦੇ ਵਿਸ਼ੇ ਵਿਕਾਰਾਂ 'ਚ ਲੱਗੇ ਹੋਏ ਨੇ ਉਹ ਕਿੱਧਰੋਂ ਬਣ ਜਾਣਗੇ ਰਾਮਚੰਦਰ ਹੋਣੀ? ਤੂੰ ਅਸਲੀ ਰਾਮਚੰਦਰ ਨੂੰ ਤਾਂ ਕਦੇ ਦੇਖਿਆ ਹੀ ਨਹੀਂ ਹੈਗਾ, ਨਾ ਕ੍ਰਿਸ਼ਨ ਜੀ ਨੂੰ ਦੇਖਿਆ ਤੂੰ, ਨਾ ਤੂੰ ਅਸਲੀ ਕੋਈ ਗੱਲਾਂ ਦੇਖੀਆਂ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਰਨਾ ਤਾਂ ਅਸਲੀ ਕਰੋ ਜੇ ਕੁਝ ਕਰਨਾ, ਅਤੇ ਇਹ ਜਿਹੜੀ ਨਕਲੀ ਨਕਲੀ ਗੱਲਾਂ ਨਾ ਗੁਰਸਿੱਖ ਕਰੋ, ਨਾ ਮੁਸਲਮਾਨ, ਨਾ ਹਿੰਦੂ। ਜੇ ਕਰਨਾ ਤਾਂ ਅਸਲੀ ਗੱਲ ਤਾਂ ਇਹ ਆ ਵੀ ਗੁਰਸਿੱਖ ਵਾਹਿਗੁਰੂ ਕਹੋ, ਹਿੰਦੂ ਰਾਮ ਕਹੋ, ਤੁਰਕ ਆਪਣਾ ਅੱਲਾ ਅੱਲਾ ਜਪਣ। ਗੱਲ ਤਾਂ ਸਾਰੀ ਸਿਮਰਨ 'ਤੇ ਮੁੱਕਣੀ, ਜਦ ਤੱਕ ਸਿਮਰਨ ਨਹੀਂ ਕਰਦੇ ਜੋ ਮਰਜ਼ੀ ਕਰੀ ਜਾਓ, ਮੈਂ ਬੜਾ ਧਾਰਮਿਕ ਹਾਂ ਜੀ, ਮੈਂ ਬੜਾ ਇਸ ਤਰ੍ਹਾਂ ਹਾਂ ਜੀ, ਮੈਂ ਬੜਾ ਅੰਮ੍ਰਿਤਧਾਰੀ ਹਾਂ ਜੀ, ਅੰਮ੍ਰਿਤਧਾਰੀ ਹੋ ਕੇ ਜੇ ਨਿਤਨੇਮ ਨਹੀਂ, ਜੇ ਸਿਮਰਨ ਨਹੀਂ, ਜੇ ਉਹ ਗੁਰਸਿੱਖ ਵਾਲੀ ਉਹ ਗੱਲ ਹੀ ਨਹੀਂ ਹੈ ਤੇਰੇ ਅੰਦਰ, ਤਾਂ ਸਤਿਗੁਰੂ ਕਹਿੰਦੇ ਮੇਰੇ ਦਰ 'ਤੇ ਤੈਨੂੰ ਮੈਂ ਪ੍ਰਵਾਨ ਨਹੀਂ ਕਰਨਾ, ਖੋਟੇ ਸਿੱਕੇ ਦੀ ਤਰ੍ਹਾਂ ਬਾਹਰ ਸੁੱਟ ਦਿਆਂਗੇ ਤੈਨੂੰ। ਇਹ ਖਰੇ ਸਿੱਕੇ ਬਣ ਕੇ ਸਤਿਗੁਰ ਦੇ ਖਜ਼ਾਨੇ ਵਿੱਚ ਪ੍ਰਵਾਨ ਹੋਣ ਲਈ ਉਹ ਤਾਂ ਆਪਾਂ ਨੂੰ ਖੁਦ ਹੀ ਕਹਿਣਾ ਪੈਣਾ, ਵਾਹਿਗੁਰੂ ਵਾਹਿਗੁਰੂ। ਹੱਸੈ ਘਰ ਜਾਏ, ਲੋਕ ਵੇਖਦੇ ਨੇ ਤਮਾਸ਼ਾ ਅਤੇ ਘਰ ਜਾ ਕੇ ਇਹਨਾਂ ਨੂੰ ਟਿੱਚਰਾਂ ਕਰਦੇ ਨੇ, ਹੱਸਦੇ ਨੇ, ਮਖੌਲ ਕਰਦੇ ਨੇ, ਬਈ ਇਹ ਲੋਕ ਦੇਖੋ ਕਿਵੇਂ ਨੱਚਦੇ ਫਿਰਦੇ ਰੋਟੀਆਂ ਵਾਸਤੇ।
ਹੁਣ ਇਹ ਜਿਹੇ ਲੋਕਾਂ ਨੂੰ ਤਾਂ ਸਿਰਫ ਟੀਚਰਾਂ ਮਖੌਲੀ ਹੁੰਦੇ ਨੇ, ਕਈ ਪ੍ਰਕਾਰ ਦੀਆਂ ਇਹਨਾਂ ਦੀਆਂ ਗੱਲਾਂ ਹੁੰਦੀਆਂ ਨੇ, ਉੱਥੇ ਵੀ ਮੌਕੇ ਤੇ ਹੱਸਦੇ ਨੇ, ਬਾਅਦ ਵਿੱਚ ਵੀ ਆ ਕੇ ਘਰਾਂ 'ਚ ਮਖੌਲ ਕਰਦੇ ਨੇ। ਪਰ ਕਹਿੰਦੇ ਜਿੰਨਾ ਮਰਜ਼ੀ ਲੋਕ ਹੱਸਣ, ਮਖੌਲ ਕਰਨ, ਕੁਛ ਵੀ ਬੋਲੀ ਜਾਣ, ਪਰ ਨੱਚਣ ਵਾਲਿਆਂ 'ਤੇ ਕੋਈ ਅਸਰ ਨਹੀਂ ਪੈਂਦਾ। ਉਹਨਾਂ 'ਤੇ ਅਸਰ ਇਸ ਕਰਕੇ ਨਹੀਂ ਪੈਂਦਾ ਕਿਉਂਕਿ ਰੋਟੀਆਂ ਕਾਰਨ ਪੂਰਾ ਹੈ ਤਾਲ, ਇਹ ਤਾਂ ਆਪਣਾ ਰੋਟੀਆਂ ਵਾਸਤੇ ਤਾਲ ਪੂਰਦੇ ਨੇ। ਅਗਲਾ ਕਹਿੰਦਾ ਸਾਨੂੰ ਕੀ ਲੋਕ ਹੱਸਦੇ ਜਾਂ ਰੋਂਦੇ, ਸਾਨੂੰ ਤਾਂ ਮਾਇਆ ਦੇ ਗਏ ਨਾ, ਪਰ ਸਾਡੀ ਰੋਟੀ ਚੱਲਦੀ ਹੈ, ਇਸ ਕਰਕੇ ਉਹ ਤਾਂ ਆਪਣੀਆਂ ਰੋਟੀਆਂ ਵਾਸਤੇ ਸਾਰਾ ਕਾਰਜ ਕਰਦੇ ਨੇ। ਰੋਟੀਆਂ ਵਾਸਤੇ ਕੀ ਕਰਦੇ ਨੇ, ਆਪ ਪਛਾੜ ਹੈ ਧਰਤੀ ਨਾਲ, ਆਪਣਾ ਆਪ ਪਛਾੜਦੇ ਨੇ ਭਾਵ ਪਿਛਲੇ ਪਾਸੇ ਨੂੰ ਧਰਤੀ ਨੂੰ ਸਿਰ ਲਾ ਦਿੰਦੇ ਨੇ, ਖੜੇ ਖੜੇ ਕਦੇ ਇੱਧਰ ਨੂੰ ਡਿੱਗਦੇ ਨੇ ਕਦੇ ਉੱਧਰ ਨੂੰ ਡਿੱਗਦੇ ਨੇ, ਤਮਾਸ਼ੇ ਕਰਦੇ ਨੇ ਕਈ ਪ੍ਰਕਾਰ ਦੇ। ਗਾਵਨ ਗੋਪੀਆਂ ਗਾਵਨ ਕਾਨ, ਗੋਪੀਆਂ ਦਾ ਰੂਪ ਬਣ ਕੇ ਇਸਤਰੀਆਂ ਉਹੋ ਜਿਹੇ ਕੱਪੜੇ ਪਾ ਲੈਂਦੀਆਂ ਨੇ ਰਾਸਲੀਲਾ ਵਿੱਚ, ਅਤੇ ਕਾਨ ਕ੍ਰਿਸ਼ਨ ਦੇ ਕੱਪੜੇ ਜਿਹੜੇ ਨੇ ਉਹ ਪਾ ਲੈਂਦਾ ਇੱਕ ਜਾਣਾ, ਅਤੇ ਫਿਰ ਗਾਉਂਦੇ ਨੇ। ਉਹਨਾਂ ਦੇ ਜਿਹੜੇ ਬਣਾਏ ਹੋਏ ਨੇ ਗੀਤ, ਉਹਨਾਂ ਦੇ ਨਾਮ 'ਤੇ ਗੋਪੀਆਂ ਦੀ ਰਾਸ ਦੇ ਕ੍ਰਿਸ਼ਨ ਜੀ ਦੇ ਆਦਿਕ ਗੀਤ ਗਾ ਕੇ ਦੁਨੀਆਂ ਨੂੰ ਪ੍ਰਸੰਨ ਕਰਦੇ ਨੇ। ਗਾਵਨ ਸੀਤਾ ਰਾਜੇ ਰਾਮ, ਫਿਰ ਸੀਤਾ ਦਾ ਰੂਪ ਬਣਾਉਂਦੇ ਨੇ, ਰਾਜੇ ਰਾਮ ਦਾ ਰੂਪ ਬਣਾਉਂਦੇ ਨੇ, ਫਿਰ ਲੋਕਾਂ ਨੂੰ ਦਿਖਾਉਂਦੇ ਨੇ। ਉਹ ਸਾਰਾ ਕੁਝ ਕਾਹਦੇ ਲਈ? ਮਹਾਰਾਜ ਕਹਿੰਦੇ ਰੋਟੀਆਂ ਕਾਰਨ। ਦੁਨੀਆਂ ਦੇ ਅੰਦਰ ਹਰੇਕ ਗੱਲ ਬਹੁਤ ਹੀ ਜ਼ਿਆਦਾ ਰੋਟੀਆਂ ਕਰਕੇ ਹੀ ਹੁੰਦੀ, ਕਿੰਨੀ ਵੀ ਹੋਵੇ ਉਹ ਰੋਟੀਆਂ ਕਰਕੇ ਹੀ ਹਰ ਬੰਦਾ ਆਪਣੇ ਤਾਲ ਪੂਰਦਾ ਹੈ। ਇੱਥੋਂ ਤੱਕ ਤਾਂ ਮਹਾਰਾਜ ਨੇ ਇਸ ਇੱਕ ਸ਼ਬਦ ਵਿੱਚ ਹੀ ਕਿਹਾ ਕਿ ਇਹ ਸਾਰੀ ਇੱਕ ਰਾਸਲੀਲਾ ਪਹਿਲਾਂ ਕਹਿ ਦਿੱਤੀ ਹੈ ਪਰਮੇਸ਼ਰ ਦੀ, ਫਿਰ ਦੂਸਰੀ ਰਾਸਲੀਲਾ ਹੁਣ ਰੱਬ ਦੇ ਪਿਆਰਿਆਂ ਵਾਸਤੇ ਉਚਾਰਨ ਕਰਦੇ ਨੇ। ਨਿਰਭਉ ਨਿਰੰਕਾਰ ਸੱਚ ਨਾਮ, ਜਿਸ ਪਰਮੇਸ਼ਰ ਦਾ ਨਾਮ ਬਿਲਕੁਲ ਸੱਚ ਸਰੂਪ ਹੈ, ਆਦ ਸੱਚ ਜੁਗਾਦ ਸੱਚ ਹੈ, ਪੀ ਸੱਚ ਨਾਨਕੋਸੀ ਪੀ ਸੱਚ, ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਉਹ ਜੋ ਨਿਰਭਉ ਭੈ ਤੋਂ ਰਹਿਤ ਹੈ, ਨਿਰੰਕਾਰ ਜੋ ਨਿਰਾਕਾਰ ਹੈ, ਜਿਸ ਵਾਹਿਗੁਰੂ ਦਾ ਕੋਈ ਆਕਾਰ ਨਹੀਂ ਹੈ, ਉਸ ਅਕਾਲ ਪੁਰਖ ਦਾ ਜਾ ਕਾ ਕੀਆ ਸਗਲ ਜਹਾਨ, ਜਿਸ ਪਰਮੇਸ਼ਰ ਦਾ ਇਹ ਸਾਰਾ ਜਹਾਨ ਇਹ ਜਗਤ ਪੈਦਾ ਕੀਤਾ ਹੋਇਆ, ਧੰਦਿਆਂ ਵਿੱਚ ਲਾਇਆ ਹੋਇਆ, ਰੋਟੀ ਵਾਹਿਗੁਰੂ ਦਿੰਦਾ ਹੈ, ਇੰਤਜ਼ਾਮ ਉਹ ਆਪ ਕਰਦਾ ਹੈ। ਹੁਣ ਉਹਦੇ ਜਿਹੜੇ ਸੇਵਕ ਨੇ ਨਿਰੰਕਾਰ ਦੇ ਨਿਰਭਉ ਵਾਹਿਗੁਰੂ ਦੇ ਨਾਮ ਜਪਣ ਵਾਲੇ, ਜਿਹੜੇ ਇਹ ਸਮਝਦੇ ਨੇ ਕਿ ਸਾਰੀ ਦੁਨੀਆ ਵਾਹਿਗੁਰੂ ਨੇ ਬਣਾਈ ਹੈ, ਉਹ ਸੇਵਕ ਕੀ ਕਰਦੇ ਨੇ? ਸੇਵਕ ਸੇਵਾ ਹੈ, ਸੇਵਕ ਸੇਵਾ ਕਰਦੇ ਨੇ। ਸੇਵਕ ਸੇਵ ਕਰੈ ਸਭ ਤੇਰੀ, ਜਿਨ ਸ਼ਬਦ ਹੈ ਸਾਧ ਆਇਆ, ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇੱਛ ਪੁਜਾਈ, ਸੇਵਕ ਕਹੋ ਸੇਵਾ ਬਨ ਆਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ, ਆਪਣੇ ਸੇਵਕ ਕੀ ਆਪੇ ਰਾਖਾ, ਉਹ ਸੇਵਕ ਹੈ। ਸੇਵਕ ਸੇਵ ਹੈ ਕਰਮ ਚੜਾਓ, ਸੇਵਕ ਕਰਮ ਕਰਦੇ ਨੇ, ਕਰਮ ਕਰਕੇ ਉਹਦੀ ਭੇਟਾ ਚੜਾਉਂਦੇ ਨੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅਥਵਾ ਕਹਿੰਦੇ ਨੇ ਕਰਮ ਜਿਹੜੀ ਬਖਸ਼ਿਸ਼ ਹੈ ਨਾ, ਜਦੋਂ ਸੇਵਕ ਸੇਵਾ ਕਰਦੇ ਨੇ ਇਹਦੇ ਉੱਤੇ ਬਖਸ਼ਿਸ਼ ਹੁੰਦੀ ਆ। ਉਦੋਂ ਚੜਾਓ ਦਾ ਅਰਥ ਹੈ ਇਹਨੂੰ ਹੋਰ ਰੰਗ ਚੜ੍ਹਦਾ ਨਾਮ ਦਾ, ਜਦੋਂ ਆਪਣੇ ਵੱਲੋਂ ਇਹ ਭੇਟਾ ਚੜਾ ਦਿੰਦਾ ਹੈ ਸੇਵਕ, ਜਿੰਨਾ ਵੀ ਨਾਮ ਜਪਿਆ ਹੈ ਇਹ ਭੇਟਾ ਕਰ ਦਿੱਤਾ, ਜਿੰਨੀ ਵੀ ਸੇਵਾ ਕੀਤੀ ਇਹ ਵੀ ਭੇਟਾ ਕਰਤੀ। ਕਿਵੇਂ? ਨਿਸ਼ਕਾਮ, ਵੀ ਜਿੰਨੀ ਵੀ ਮੈਂ ਸੇਵਾ ਕੀਤੀ ਹੈ, ਜਿੰਨਾ ਦਾਨ ਕੀਤਾ, ਜਿੰਨਾ ਨਾਮ ਜਪਿਆ ਹੈ, ਇਹਦੇ ਬਦਲੇ 'ਚ ਮੈਨੂੰ ਕੁਛ ਨਹੀਂ ਚਾਹੀਦਾ, ਇਹ ਸਭ ਤੁਹਾਨੂੰ ਭੇਟਾ ਹੈ। ਇਉਂ ਸੇਵਕ ਜਦੋਂ ਆਪਣਾ ਤਨ ਮਨ ਧਨ ਆਪਣੀ ਕਮਾਈ ਭੇਟਾ ਕਰ ਦਿੰਦਾ ਹੈ, ਤਾਂ ਸਤਿਗੁਰੂ ਜੀ ਵੀ ਇਹਦੇ 'ਤੇ ਬਖਸ਼ਿਸ਼ ਕਰਦੇ ਨੇ, ਇਹਦੇ 'ਤੇ ਨਾਮ ਦਾ ਰੰਗ ਚੜਾ ਦਿੰਦੇ ਨੇ ਚੜ੍ਹਾ ਚਵਗਣ ਵੰਨ। ਉਹ ਵੰਨ ਜਿਹੜਾ ਰੰਗ ਹੈ ਨਾ ਨਾਮ ਦਾ, ਚਵਗਣ ਹੁੰਦਾ ਚੌਗਣਾ ਰੰਗ, ਗੁਰੂ ਨਾਨਕ ਦੇਵ ਜੀ ਕਹਿੰਦੇ ਫਿਰ ਚੜਾ ਦਿੰਦੇ ਪਰਮਾਤਮਾ ਜਿਹੜੇ ਸੇਵਕ ਸੇਵਾ ਕਰਦੇ ਨੇ। ਭਿੰਨੀ ਰਹਿਣ ਜਿੰਨਾ ਮਨ ਚਾਓ, ਜਿਨ੍ਹਾਂ ਦੇ ਮਨ ਦੇ ਵਿੱਚ ਚਾਓ ਹੈ, ਖਿੜਾਵਟ ਹੈ, ਉਤਸ਼ਾਹ ਹੈ, ਜਿਨ੍ਹਾਂ ਦੇ ਮਨ ਦੇ ਅੰਦਰ ਭਗਤੀ ਦਾ ਚਾਓ ਹੈ, ਸੇਵਾ ਦਾ ਚਾਓ ਹੈ, ਨਾਮ ਜਪਣ ਦਾ ਚਾਓ, ਜਿਨ੍ਹਾਂ ਦੇ ਮਨ ਦੇ ਅੰਦਰ ਚਾਓ ਦਾ ਅਰਥ ਵਿਕਾਸ ਹੈ, ਜਿਨ੍ਹਾਂ ਦੇ ਮਨ ਦੇ ਅੰਦਰ ਚਾਓ ਹੈ, ਉਤਸ਼ਾਹ ਹੈ, ਉਹਨਾਂ ਦੀ ਰਹਿਣ ਕਿਹੜੀ ਭਿੰਨੀ ਹੈ। ਅਵਸਥਾ ਰੂਪੀ ਰਾਤ, ਜ਼ਿੰਦਗੀ ਰੂਪੀ ਰਾਤ, ਉਹਨਾਂ ਦੀ ਜਿਹੜੀ ਅੰਦਰਲੀ ਅਵਸਥਾ ਰੂਪੀ ਰਾਤ ਹੈ ਉਹ ਭਿੰਨੀ ਰਾਤ ਬਣ ਜਾਂਦੀ। 24 ਘੰਟੇ ਹੀ ਉਹਨਾਂ ਦੇ ਭਿੱਜੇ ਹੋਏ ਬਣ ਜਾਂਦੇ ਨਾਮ ਦੇ ਵਿੱਚ। ਭਿੰਨੀ ਰੈਨੜੀ ਹੈ ਚਮਕਣ ਤਾਰੇ, ਜਾਗੈ ਸੰਤ ਜਣਾ ਮੇਰੇ ਰਾਮ ਪਿਆਰੇ। ਰਾਮ ਪਿਆਰੇ ਸਦਾ ਜਾਗੈ ਨਾਮ ਸਿਮਰੈ ਅੰਨ ਦਿਨੋ। ਉਹਨਾਂ ਦੀ ਸਾਰੀ ਅਵਸਥਾ ਰੂਪੀ ਰਾਤ ਨਾਮ ਰਸ ਵਿੱਚ ਭਿੱਜ ਜਾਂਦੀ ਹੈ। ਇਹ ਹੁਣ ਰੱਬ ਦੇ ਪਿਆਰਿਆਂ ਦੀ ਰਾਸ ਗੁਰੂ ਨਾਨਕ ਦੇਵ ਜੀ ਕਥਨ ਕਰਕੇ ਉਹਨਾਂ ਨੂੰ ਸਾਰਾ ਉਪਦੇਸ਼ ਕਰਦੇ ਨੇ। ਸਿੱਖੀ ਸਿੱਖਿਆ ਗੁਰ ਵਿਚਾਰ, ਜਿਹੜੇ ਗੁਰਸਿੱਖ ਨੇ ਗੁਰਸਿੱਖੀ ਭਾਣਾ ਮੰਨਿਆ, ਗੁਰਪੂਰਾ ਪਾਰ ਲੰਘਾਏ, ਸਿੱਖਿਆ ਲਈ ਹੈ ਸਿੱਖਾਂ ਨੇ, ਗੁਰਸਿੱਖਾਂ ਨੇ ਸਿੱਖਿਆ ਲਈ ਹੈ, ਗੁਰੂ ਦੀ ਸ਼ਬਦ ਦੀ ਵਿਚਾਰ ਦੁਆਰਾ ਸਿੱਖਿਆ ਲਈ ਹੈ। ਮਹਾਰਾਜ ਨੇ ਕੀ ਬਚਨ ਕੀਤਾ ਹੈ, ਜੋ ਜੋ ਮਹਾਰਾਜ ਨੇ ਬਚਨ ਕਰ ਦਿੱਤਾ ਸੋ ਉਹਨਾਂ ਬਚਨਾਂ ਨੂੰ ਕਮਾ ਲਿਆ। ਕੱਲ੍ਹ ਸ਼ਾਮ ਦੇ ਪ੍ਰਸੰਗ ਵਿੱਚ ਜਿਵੇਂ ਸੀ, ਭਾਈ ਦਇਆ ਸਿੰਘ ਹੋਣੀ ਪਹਿਲਾਂ ਤਾਂ ਜੰਜੂ ਹੀ ਪਹਿਨਦੇ ਸੀ, ਸੋ ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹ ਜਾਂ ਬਾਹਰ ਸ਼ਿਕਾਰ ਗਏ, ਘੋੜਾ ਉੱਚੀ ਥਾਂ ਤੇ ਜਾ ਕੇ ਪਿੱਛੇ ਨੂੰ ਹੋਇਆ ਹਿੱਲਿਆ, ਘੋੜਾ ਤ੍ਰਪਕਣ ਦੇ ਨਾਲ ਸਤਿਗੁਰੂ ਜੀ ਦੀ ਸ੍ਰੀ ਸਾਹਿਬ ਅੱਧੀ ਕੁ ਬਾਹਰ ਨੂੰ ਆ ਗਈ ਪਿੱਛੇ ਨੂੰ ਹੋ ਕੇ, ਕਿਉਂਕਿ ਉਹਨੂੰ ਡੋਰੀ ਨਹੀਂ ਸੀ ਪਾਈ ਹੋਈ। ਡੋਰੀ ਨਾ ਪਾਉਣ ਕਰਕੇ ਫਿਰ ਮਹਾਰਾਜ ਨੇ ਸ੍ਰੀ ਸਾਹਿਬ ਤਾਂ ਮਿਆਨ ਵਿੱਚ ਪਾ ਲਈ, ਪਰ ਸਤਿਗੁਰੂ ਕਹਿੰਦੇ ਕੋਈ ਭਾਈ ਸਿੰਘ ਡੋਰੀ ਹੈ ਤਾਂ ਸਾਨੂੰ ਦਿਓ, ਸ੍ਰੀ ਸਾਹਿਬ ਨੂੰ ਪਾਉਣੀ। ਸਾਰੇ ਇੱਕ ਦੂਜੇ ਵੱਲ ਦੇਖਣ ਲੱਗੇ, 500-700 ਸਿੰਘ ਨਾਲ ਹੈ। ਭਾਈ ਦਇਆ ਸਿੰਘ ਨੇ ਉਸ ਵਕਤ ਜੰਜੂ ਪਾਇਆ ਹੋਇਆ ਸੀ, ਧਾਰਮਿਕ ਪੁਰਸ਼ ਧਾਰਮਿਕ ਹੀ ਹੁੰਦੇ ਨੇ, ਪਹਿਲਾਂ ਉਸ ਮੁਤਾਬਕ ਧਾਰਮਿਕ ਰਹੇ ਨੇ। ਫਿਰ ਜੰਜੂ ਉਤਾਰ ਕੇ ਉਹਦੀ ਡੋਰੀ ਵੱਟ ਕੇ ਮਹਾਰਾਜ ਨੂੰ ਦੇ ਦਿੱਤੀ, ਮਹਾਰਾਜ ਇਹ ਲੈ ਸੇਵਾ 'ਚ ਹਾਜ਼ਰ ਹੈ। ਹੁਣ ਫਿਰ ਕਈ ਜਾਣੇ ਕਹਿਣ ਤੁਸੀਂ ਹੁਣ ਜੰਜੂ ਪਹਿਨ ਲਓ, ਕਹਿੰਦੇ ਨਹੀਂ ਪਹਿਨਣਾ, ਮਹਾਰਾਜ ਨੂੰ ਕਹਿਣ ਜਾ ਕੇ ਮਹਾਰਾਜ ਹੁਣ ਭਾਈ ਦਇਆ ਸਿੰਘ ਨੇ ਜੰਜੂ ਨਹੀਂ ਪਹਿਨਿਆ ਹੈ। ਮਹਾਰਾਜ ਕਹਿੰਦੇ ਬੁਲਾ ਕੇ ਲਿਆਓ, ਕਹਿੰਦੇ ਭਾਈ ਸਾਹਿਬ ਹੁਣ ਤੁਸੀਂ ਜੰਜੂ ਨਹੀਂ ਪਹਿਨਦੇ, ਆਹ ਸੰਗਤ ਕਹਿੰਦੀ ਆ, ਵਿੱਚੋਂ ਆਹ ਬੰਦੇ ਕਹਿੰਦੇ ਨੇ। ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਮਹਾਰਾਜ ਆਪ ਨੇ ਜਿਹੜਾ ਜੰਜੂ ਪਹਿਨਾਇਆ ਪਹਿਲੇ ਸਰੂਪ ਵਿੱਚ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ, ਮੈਂ ਤਾਂ ਉਹ ਪਹਿਨ ਲਿਆ, ਹੁਣ ਮੈਂ ਇਹ ਨਹੀਂ ਪਹਿਨਣਾ, ਇਹ ਤਾਂ ਮੇਰਾ ਸਫਲਾ ਹੋ ਗਿਆ ਤਾਂ ਮੈਂ ਤੁਹਾਨੂੰ ਦੇਤਾ। ਸੋ ਉਸ ਵਕਤ ਮਹਾਰਾਜ ਨੇ ਸਾਰਿਆਂ ਨੂੰ ਇਹ ਗੱਲ ਕਹਿਤੀ, ਜੋ ਸਿੱਖ ਨੂੰ ਸਿੱਖ ਆਖੇ ਕਿ ਤੂੰ ਜੰਜੂ ਪਹਿਨ ਸੋ ਤਨਖਾਈ ਆ, ਇਹ ਨਹੀਂ ਕਦੇ ਕਿਸੇ ਨੂੰ ਕਹਿਣਾ ਕਿ ਜੰਜੂ ਪਾ। ਅਸੀਂ ਸਾਰਿਆਂ ਨਾਲੋਂ ਸ਼੍ਰੋਮਣੀ ਗਾਤਰੇ ਕਿਰਪਾਨ ਦਿੱਤੀ ਤੁਹਾਨੂੰ, ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਗੁਰਸਿੱਖ ਨੇ ਉਹ ਇੱਕ ਇੱਕ ਪੰਕਤੀ ਉੱਚ ਜੋ ਹਦਾਇਤ ਕੀਤੀ ਹੈ ਉਸ ਹਦਾਇਤ ਉੱਤੇ ਆਪਣੇ ਜੀਵਨ ਨੂੰ ਲੈ ਜਾਂਦੇ ਨੇ ਕਿ ਮੈਨੂੰ ਇਹ ਹੁਕਮ ਨਹੀਂ, ਆਹ ਚੀਜ਼ਾਂ ਖਾਣ ਦਾ ਹੁਕਮ ਨਹੀਂ, ਆਹ ਪਹਿਨਣ ਦਾ ਹੁਕਮ ਨਹੀਂ, ਇਸ ਤਰ੍ਹਾਂ ਕਰਨ ਦਾ ਹੁਕਮ ਨਹੀਂ, ਇਹ ਮੈਂ ਨਹੀਂ ਕਰਨੀ ਆ, ਜੋ ਮਰਜ਼ੀ ਕੋਈ ਕਹੀ ਜਾਵੇ। ਉਹ ਪੰਕਤੀਆਂ ਦੇ ਉੱਤੇ ਚੱਲ ਪੈਂਦਾ ਕਿ ਜੋ ਜੋ ਹੁਕਮ ਹੈ, ਜੋ ਜੋ ਹੁਕਮ ਭਇਓ ਸਾਹਿਬ ਕੋ ਸੋ ਮਾਥਾ ਲੈ ਮੰਨਿਓ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੱਬ ਦੇ ਪਿਆਰੇ ਤਾਂ ਫਿਰ ਇਕੱਲੇ ਇਕੱਲੇ ਸ਼ਬਦ ਦੀ ਵਿਚਾਰ ਕਰਕੇ ਗੁਰੂ ਸਾਹਿਬ ਦੀ ਸਿੱਖਿਆ ਨੂੰ ਅਪਣਾਉਂਦੇ ਨੇ। ਨਦਰੀ ਕਰਮ ਲੰਘਾਏ ਪਾਰ, ਨਦਰੀ ਜੋ ਨਦਰ ਦੇ ਕਰਨ ਵਾਲਾ ਹੈ ਵਾਹਿਗੁਰੂ, ਕਰਮ ਬਖਸ਼ਿਸ਼ ਕਰਕੇ ਆਪਣੇ ਪਿਆਰਿਆਂ ਨੂੰ ਪਾਰ ਲੰਘਾ ਦਿੰਦਾ। ਫਿਰ ਜਦੋਂ ਪਿਆਰੇ ਉਹਦੀ ਸਿੱਖਿਆ ਅਨੁਸਾਰ ਚੱਲਦੇ ਨੇ ਤਾਂ ਸਤਿਗੁਰੂ ਜੀ ਵੀ ਉਹਨਾਂ ਨੂੰ ਪਾਰ ਲੰਘਾ ਦਿੰਦੇ ਨੇ। ਪਰ ਇੱਕ ਬਚਨ ਹੁਣ ਸਤਿਗੁਰੂ ਤੀਸਰੇ ਥਾਂ ਫੇਰ ਕਰਦੇ ਨੇ, ਇੱਕੋ ਸ਼ਬਦ ਵਿੱਚ ਇਹ ਤਿੰਨ ਵੱਖੋ ਵੱਖਰੇ ਉਪਦੇਸ਼ ਨੇ। ਪਹਿਲਾਂ ਰਾਸਲੀਲਾ ਦਾ ਕਥਨ ਕੀਤਾ, ਹੁਣ ਰੱਬ ਦੇ ਪਿਆਰਿਆਂ ਦਾ ਕਥਨ ਕੀਤਾ। ਹੁਣ ਸਤਿਗੁਰੂ ਜੀ ਇਹ ਕਥਨ ਕਰਦੇ ਨੇ ਕਿ ਸੰਸਾਰ ਦੇ ਅੰਦਰ ਜਿੰਨਾ ਮਰਜ਼ੀ ਕੋਈ ਦੌੜਿਆ ਫਿਰਦਾ, ਬੰਧਨਾਂ ਵਿੱਚ ਹੈ ਸਾਰਾ ਕੁਝ। ਹੁਣ ਸਤਿਗੁਰੂ ਜੀ ਪ੍ਰਮਾਣ ਦੇ ਕੇ ਕਹਿੰਦੇ ਨੇ ਕੋਲੂ, ਚਰਖਾ, ਚੱਕੀ, ਚੱਕ, ਇਹ ਸਾਰੀਆਂ ਚੀਜ਼ਾਂ ਘੁੰਮਣ ਵਾਲੀਆਂ ਨੇ, ਬੰਧਨ ਵਿੱਚ ਪੈ ਕੇ ਬੰਧਨ ਬੰਧ ਪਵਾਏ ਸੋਏ। ਮਹਾਰਾਜ ਕਹਿੰਦੇ ਇਉਂ ਤਾਂ ਕੋਲੂ ਵੀ ਘੁੰਮਦਾ ਫਿਰਦਾ, ਚਰਖਾ ਵੀ ਘੁੰਮਦਾ ਹੈ, ਚੱਕੀ ਵੀ ਘੁੰਮਦੀ ਹੈ ਆਟੇ ਵਾਲੀ, ਚੱਕ ਹੁੰਦਾ ਘੁਮਿਆਰ ਦਾ ਜਿਹਦੇ ਤੋਂ ਭਾਂਡੇ ਬਣਾਉਂਦਾ, ਉਹ ਵੀ ਘੁੰਮੀ ਜਾਂਦਾ। ਥਲ ਵਾਰੋਲੇ ਬਹੁਤ ਅਨੰਤ, ਅਣਗਿਣਤ ਹੀ ਜਿਹੜੇ ਵਾਵ ਰੋਲੇ ਨੇ ਗਰਮੀਆਂ ਦੇ ਦਿਨਾਂ 'ਚ, ਇਹ ਵੀ ਬਹੁਤ ਘੁੰਮਦੇ ਨੇ, ਬਹੁਤ ਗੇੜਾ ਖਾਂਦੇ ਨੇ, ਬਵੰਡਰ ਆ ਜਾਂਦਾ ਜਿਹੜਾ ਵੱਡਾ ਸਾਰਾ। ਲਾਟੂ ਮਾਧਾਣੀਆਂ ਅਨਗਾਹ, ਬਾਜੀਗਰਾਂ ਕੋਲ ਹੁੰਦਾ ਲਾਟੂ ਅਥਵਾ ਜਾਂ ਬੱਚਿਆਂ ਕੋਲ ਵੀ ਹੁੰਦਾ ਹੈ। ਦੁੱਧ ਵਾਲੀਆਂ ਮਧਾਣੀਆਂ ਬਹੁਤ ਘੁੰਮਦੀਆਂ ਨੇ, ਅਨਗਾ ਅੰਨ ਦੇ ਫਲੇ ਜਿਹੜੇ ਨੇ, ਪੁਰਾਣੇ ਟਾਈਮ ਦੇ ਵਿੱਚ ਅੰਨ ਦੇ ਉੱਤੇ ਕਣਕ ਕੱਢਣ ਵਾਲੀਆਂ ਮਸ਼ੀਨਾਂ ਨਹੀਂ ਸੀ ਹੁੰਦੀਆਂ ਜਦ, ਉਦੋਂ ਕਈ ਕਈ ਬਲਦ ਲੈ ਕੇ ਪਿੱਛੇ ਇੱਕ ਪੱਥਰ ਦਾ ਗੋਲ ਦਾਰਾ ਜਿਹਾ ਲੈ ਕੇ ਵੱਡਾ ਸਾਰਾ ਉਹਨੂੰ ਘੁਮਾਉਂਦੇ ਸੀ, ਉਹ ਵੀ ਤਾਂ ਘੁੰਮਦਾ ਹੀ ਹੈ। ਪੰਖੀ ਭੌਂਦੀਆਂ ਲੈਨ ਨਾਸਾ, ਪੰਖੀ ਘੁੰਮੀ ਜਾਂਦੇ ਅਸਮਾਨ ਦੇ ਵਿੱਚ, ਇਹ ਸਾਰੀਆਂ ਚੀਜ਼ਾਂ ਹੀ ਭੌਂਦੀਆਂ ਨੇ, ਘੁੰਮਦੀਆਂ ਨੇ। ਭੰਭੀਰੀਆਂ ਜਿਹੀਆਂ ਹੁੰਦੀਆਂ ਨੇ ਇੱਕ, ਉਹ ਵੀ ਘੁੰਮਦੀਆਂ ਰਹਿੰਦੀਆਂ ਨੇ। ਲੈਨ ਨਾਸਾ ਸਭ ਨਹੀਂ ਲੈਂਦੇ, ਇੰਨਾ ਘੁੰਮਦੇ ਨੇ। ਸੂਹੇ ਚਾੜ ਭਵਾਈਆ ਹੈ ਜੰਤ, ਸੂਏ ਦੇ ਉੱਤੇ ਚਾੜ ਕੇ ਜਿਹੜੇ ਬਾਜੀਗਰ ਹੁੰਦੇ ਨੇ ਉਹ ਬੰਦੇ ਨੂੰ ਘੁਮਾਉਂਦੇ ਨੇ। ਵੈਸੇ ਤਾਂ ਉਹ ਪੇਟ ਦੇ ਉੱਤੇ ਇੱਕ ਲੱਕੜ ਜੀ ਰੱਖ ਕੇ ਉਹਦੇ ਉੱਤੇ ਸੂਆ ਲਾ ਕੇ ਫਿਰ ਘੁਮਾਉਂਦੇ ਨੇ, ਉਹ ਤਾਂ ਐਂ ਤਾਂ ਫਿਰ ਇੱਕ ਦਿਨ 'ਚ ਹੀ ਮਰ ਜੇ। ਪਰ ਸਤਿਗੁਰੂ ਕਹਿੰਦੇ ਸੂਏ ਉੱਤੇ ਚਾੜ ਕੇ ਫਿਰ ਉਹ ਜੰਤ ਨੂੰ ਘੁਮਾਉਂਦੇ ਨੇ। ਖੇਡਾਂ ਇਹ ਸਾਰੀਆਂ ਇੱਕ ਪ੍ਰਕਾਰ ਦੀਆਂ ਖੇਡਾਂ, ਘੁੰਮਣ ਵਾਲੀਆਂ ਚੀਜ਼ਾਂ ਦਾ ਨਾਮ ਕਥਨ ਕਰਦੇ ਨੇ। ਨਾਨਕ ਭਾਉਂਦਿਆਂ ਗਣਤ ਨਾ ਅੰਤ, ਇੰਨੀਆਂ ਚੀਜ਼ਾਂ ਦੁਨੀਆਂ 'ਚ ਘੁੰਮਦੀਆਂ ਨੇ, ਸੂਰਜ ਚੰਦਰਮਾ ਤਾਰੇ ਵੀ ਤਾਂ ਘੁੰਮੀ ਜਾਂਦੇ ਨੇ। ਸਤਿਗੁਰੂ ਦੇ ਕਹਿਣ ਦਾ ਭਾਵ ਹੈ ਜੇ ਘੁੰਮਣ ਨਾਲ ਹੀ ਸਾਰਾ ਕੁਝ ਬਣਦਾ ਹੋਵੇ ਤਾਂ ਫਿਰ ਇਹ ਚੀਜ਼ਾਂ ਘੁੰਮਣ ਵਾਲੀਆਂ ਨੂੰ ਪਹਿਲਾਂ ਕਿਰਪਾ ਹੋਵੇ। ਅਸਲ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕੋਈ ਬੰਦਾ ਜਿਵੇਂ 6 ਮਹੀਨੇ ਕਹਿੰਦਾ ਜੁੱਤੀ ਨਹੀਂ ਪਾਉਣੀ, ਮੈਂ ਹਰਿਦੁਆਰ ਚਲਿਆ ਗਿਆ। ਆਖੇ ਕਿਉਂ ਨਹੀਂ ਪਾਉਣੀ? ਕਹਿੰਦਾ 6 ਮਹੀਨੇ ਜੁੱਤੀ ਨਹੀਂ ਪਾਉਣੀ, ਮੈਂ ਬਸ ਪਸ਼ਚਾਤਾਪ ਕਰ ਰਿਹਾ। ਮਹਾਂਪੁਰਸ਼ ਕਹਿੰਦੇ ਅਸਲ ਜਦੋਂ ਬੰਦਾ ਚਲਿਆ ਗਿਆ, ਬਾਅਦ ਵਿੱਚ ਆਪਣੇ ਨਾਲ ਦੀਆਂ ਸੰਗੀਆਂ ਨੂੰ ਕਹਿੰਦੇ ਇਹਨੇ ਪਿਛਲੇ ਜਨਮ 'ਚ ਕਹਿੰਦਾ ਜੁੱਤੀ ਚੱਕੀ ਸੀ ਸੰਗਤ 'ਚੋਂ, ਤੇ ਕਹਿੰਦੇ ਹੁਣ ਰੱਬ ਨੇ ਇਹਨੂੰ ਸਜ਼ਾ ਦਿੱਤੀ ਹੈ, 6 ਮਹੀਨੇ ਬਿਨਾਂ ਜੁੱਤੀ ਤੋਂ ਰਹੇਗਾ। ਇਸ ਕਰਕੇ ਸੰਸਾਰ ਦੇ ਅੰਦਰ ਜਿੰਨੇ ਵੀ ਬੰਦੇ ਘੁੰਮਦੇ ਫਿਰਦੇ ਨੇ ਉਹ ਤਾਂ ਆਪਣੇ ਵੱਲੋਂ ਕਹਿੰਦੇ ਮੈਂ ਠੀਕ ਹੀ ਘੁੰਮ ਰਿਹਾ, ਪਰ ਸਤਿਗੁਰੂ ਜੀ ਕਹਿੰਦੇ ਨੇ ਬੰਧਨ ਬੰਧ ਭਵਾਏ ਸੋਏ। ਮਹਾਰਾਜ ਕਹਿੰਦੇ ਇਹ ਤਾਂ ਕਰਮਾਂ ਦੇ ਬੰਧਨਾਂ ਦੀ ਮਾਰ ਪਈ ਹੋਈ ਹੈ, ਇਹਨਾਂ ਨੂੰ ਕਰਮਾਂ ਦੇ ਬੰਧਨਾਂ ਵਿੱਚ ਪੈ ਕੇ ਪਰਮਾਤਮਾ ਇਹਨਾਂ ਨੂੰ ਗੇੜੇ ਤੇ ਗੇੜਾ ਖਵਾ ਰਹੇ ਨੇ। ਕਦੇ 84 ਦਾ ਗੇੜਾ, ਕਦੇ ਕਿਤੇ ਗੇੜਾ, ਕਦੇ ਕਿਤੇ ਗੇੜਾ। ਇਸ ਕਰਕੇ ਸਤਿਗੁਰੂ ਮਹਾਰਾਜ ਕਿਸੇ ਨੂੰ ਤਾਂ ਭਗਤੀ ਕਰਵਾਉਂਦੇ ਨੇ ਆਪਣੇ ਭਾਣੇ 'ਚ, ਤੇ ਕਿਸੇ ਨੂੰ ਗੇੜਿਆਂ ਵਿੱਚ ਹੀ ਪਾ ਰੱਖਦੇ ਨੇ। 84 ਦਾ ਗੇੜਾ, ਫਿਰ 99 ਦਾ ਗੇੜਾ, ਕਈ ਗੇੜੇ ਆ ਦੁਨੀਆ 'ਚ, ਹਰੇਕ ਗੇੜੇ 'ਚ ਪਾ ਕੇ ਬੰਧਨਾਂ ਵਿੱਚ ਪਾ ਛੱਡਦੇ ਨੇ। ਪਇਆ ਕਿਰਤ ਨੱਚੈ ਸਭ ਕੋਏ, ਇਹ ਮਸਤਕ ਦੇ ਉੱਤੇ ਲਿਖੇ ਹੋਏ ਲੇਖ ਅਨੁਸਾਰ ਕਿਰਤ ਪੈ ਜਾਂਦੀ ਹੈ। ਜਿਹੀ ਜੀ ਬੰਦੇ ਦੀ ਕਿਰਤ ਪੈ ਜਾਂਦੀ ਹੈ ਉਸ ਢੰਗ ਨਾਲ ਹਰ ਕੋਈ ਨੱਚਦਾ ਹੈ। ਬਾਂਦਰ ਵੀ ਨੱਚਦਾ, ਮਦਾਰੀ ਉਹਨੂੰ ਲਈ ਫਿਰਦਾ ਉਹ ਨੱਚਦਾ, ਰਿੱਛ ਵੀ ਨੱਚਦਾ ਹੈ। ਹੁਣ ਤਾਂ ਬੜੇ ਜਾਨਵਰ ਨੱਚਣ ਲਾ ਲਏ ਲੋਕਾਂ ਨੇ, ਬਹੁਤ ਸਾਰੇ ਜਾਨਵਰ ਨੱਚਦੇ ਆ, ਬੰਦੇ ਖੁਦ ਵੀ ਨੱਚਦੇ ਆ, ਇਸਤਰੀਆਂ ਵੀ ਨੱਚਦੀਆਂ, ਹਰ ਕੋਈ ਨੱਚਦਾ। ਪਰ ਕਹਿੰਦੇ ਨੇ ਇਹਨਾਂ ਦੇ ਮਸਤਕ ਦੇ ਉੱਤੇ ਕਿਰਤੀ ਐਸੀ ਪੈ ਗਈ ਹੈ ਕਿ ਇਹਨਾਂ ਨੂੰ ਰੱਬ ਨੇ ਨੱਚਣੀ ਲਾਇਆ ਹੋਇਆ, ਵੀ ਇੱਕੋ ਪਾਸੇ ਲਾਇਆ ਹੋਇਆ। ਨੱਚ ਨੱਚ ਹੱਸ ਹੈ, ਲੋਕ ਨੱਚਦੇ ਨੇ, ਦੇਖਣ ਵਾਲੇ ਵੀ ਹੱਸਦੇ ਨੇ ਤੇ ਨੱਚਣ ਵਾਲੇ ਵੀ ਹੱਸਦੇ ਨੇ। ਨੱਚਣ ਵਾਲਾ ਤਾਂ ਹੱਸਦਾ ਕਿਉਂਕਿ ਲੋਕ 100-100 ਰੁਪਈਆ, 500-500 ਰੁਪਈਆ ਨੱਚਣ ਵਾਲਿਆਂ ਨੂੰ ਦਿੰਦੇ ਨੇ, ਕਿਉਂਕਿ ਬੜੇ ਧਾਰਮਿਕ ਕੰਮ ਕਰ ਰਹੇ ਨੇ ਇਸ ਕਰਕੇ ਦਿੰਦੇ ਨੇ। ਜਿਹੜੇ ਬੰਦੇ ਧਾਰਮਿਕ ਕੰਮ ਕਰਦੇ ਆ ਉਹਨਾਂ ਨੂੰ ਤਾਂ ਬੜੀ ਗਿਣਤੀ ਨਾਲ ਹੀ ਪੈਸੇ ਦਿੰਦੇ ਨੇ, ਉਹਨਾਂ ਨੂੰ ਕਹਿਣਗੇ 50 ਥੋੜੇ ਤੈਨੂੰ, ਬਹੁਤੇ ਬਥੇਰੇ 50 ਰੁਪਈਏ ਹੁਣ ਤੈਨੂੰ,
ਨੱਚਣ ਵਾਲੀਆਂ ਨੂੰ ਮੂੰਹ 'ਚ ਪੈਸੇ ਫੜ ਫੜ ਕੇ ਉਹਨਾਂ ਦੇ ਮੂੰਹ 'ਚ ਫੜਾਉਂਦੇ ਨੇ, ਇਹ ਕੀ ਕਰਦੇ ਨੇ, ਨੱਚ ਨੱਚ ਹੱਸਾ। ਇਹ ਜਿੰਨਾ ਹੱਸਦੇ ਨੇ ਚੱਲੇ ਸੇ ਰੋਏ, ਜਦੋਂ ਦੁਨੀਆਂ 'ਚੋਂ ਇਹ ਲੋਕ ਤੁਰਨਗੇ ਨਾ, ਉੱਚੀ ਉੱਚੀ ਰੋਣਗੇ, ਜਾਰ ਜਾਰ ਰੋਣਗੇ। ਫਿਰ ਕਿਉਂ ਰੋਣਗੇ? ਕਿਉਂਕਿ ਭਗਤੀ ਨਹੀਂ ਕੀਤੀ, ਕੋਈ ਨਾਮ ਨਹੀਂ ਜਪਿਆ, ਜਮਦੂਤ ਕਾਲੇ ਮੂੰਹ ਵਾਲੇ ਸਾਹਮਣੇ ਖੜੇ ਨੇ। ਸੋ ਮਹਾਰਾਜ ਕਹਿੰਦੇ ਨੇ ਆਪਾਂ ਗੁਰਸਿੱਖਾਂ ਨੇ ਕਰਮ ਨਹੀਂ ਕਰਨੇ ਹੈਗੇ, ਮਾੜਾ ਕੰਮ ਆਪਾਂ ਨਹੀਂ ਕਰਨਾ, ਕੋਈ ਲੋੜ ਨਹੀਂ ਵਿਆਹ ਬੂਹ ਤੇ ਜਾਣ ਦੇ ਕਿਸੇ ਦੇ ਜ਼ਿਆਦਾ। ਸ਼ਗਨ ਇੱਕ ਦਿਨ ਪਹਿਲਾਂ ਫੜਾਇਆ ਜਾ ਕੇ, ਐਵੇਂ ਜਾਣ ਬੁੱਝ ਕੇ, ਕਈਆਂ ਦੇ ਅੰਦਰ ਗੱਲ ਹੁੰਦੀ ਨੱਚਣ ਦੀ ਵੀ, ਨੱਚਾਂਗੇ ਚਲੋ ਜਾ ਕੇ, ਜਾਂ ਕੋਈ ਮਾੜਾ ਕਰਮ ਕਰਾਂਗੇ। ਗੁਰਸਿੱਖ ਨਹੀਂ ਹੈ ਜੇ ਕੰਮ ਕਰਦੇ, ਪਹਿਲਾਂ ਹੀ ਆਪਣਾ ਕਾਰ ਵਿਹਾਰ ਮੁਕਾਓ ਪਰੇ। ਆਪਾਂ ਨੂੰ ਕੀ ਲੋੜ ਹੈ ਇਹੋ ਜਿਹੇ ਪਾਸੇ ਜਾਣ ਦੀ? ਹਮ ਕਰ ਭੂਤਨੇ ਆਏ, ਆਪਾਂ ਭੂਤਨਿਆਂ 'ਚ ਕਿਉਂ ਰਲਣਾ? ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੱਚਣ ਦੀ ਲੋੜ ਨਹੀਂ। ਉੱਡ ਨਾ ਜਾਹੇ ਸਿੱਧ ਨਾ ਹੋਹੇ, ਕਹਿੰਦੇ ਕੋਈ ਉੱਡ ਨਹੀਂ ਜਾਂਦਾ, ਕਿਸੇ ਨੂੰ ਸਿੱਧੀ ਦੀ ਪ੍ਰਾਪਤੀ ਨਹੀਂ ਹੁੰਦੀ। ਸਿਰਫ ਕੀ ਚੀਜ਼ ਹੈ ਇਹ? ਕਹਿੰਦੇ ਨੱਚਣ ਕੁੱਦਣ ਮਨ ਕਾ ਚਾਓ। ਇਹ ਤਾਂ ਇੱਕ ਮਨ ਦਾ ਚਾਓ ਹੈ ਲੋਕਾਂ ਦਾ। ਇਸ ਪੰਕਤੀ ਦਾ ਆਮ ਲੋਕਾਂ ਨੂੰ ਅਰਥ ਨਹੀਂ ਸਮਝ। ਉਹ ਕਹਿੰਦੇ ਜੀ ਮਹਾਰਾਜ ਨੇ ਲਿਖਿਆ ਨੱਚਣ ਕੁੱਦਣ ਮਨ ਕਾ ਚਾਓ, ਇੱਥੇ ਸਿਹਾਰੀ ਮਿਟੀ ਹੋਈ ਹੈ ਥੋੜ੍ਹੀ ਜਿਹੀ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੱਚਣ ਕੁੱਦਣ ਮਨ ਕਾ ਚਾਓ, ਇਹ ਤਾਂ ਇੱਕ ਮਨ ਦਾ ਸ਼ੌਂਕ ਹੈ। ਸ਼ੌਂਕੀ ਆ ਲੋਕ ਨੱਚੀ ਜਾਂਦੇ ਨੇ, ਛਾਲਾਂ ਮਾਰੀ ਜਾਂਦੇ ਨੇ। ਕੌਣ ਮਾਰਦੇ ਮਹਾਰਾਜ ਇਹ ਛਾਲਾਂ ਤੇ? ਨੱਚਦੇ ਕੌਣ ਨੇ? ਇਹ ਨੱਚੀ ਕਿਉਂ ਜਾਂਦੇ ਨੇ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਨੂੰ ਡਰ ਨਹੀਂ ਕਿਸੇ ਦਾ, ਇਹਨਾਂ ਦੇ ਮਨ 'ਚ ਕੋਈ ਭਗਤੀ ਭਾਵਨਾ ਨਹੀਂ ਹੈਗੀ। ਨਹੀਂ ਤਾਂ ਜਿਹਨਾਂ ਦੇ ਮਨ ਦੇ ਅੰਦਰ ਡਰ ਹੁੰਦਾ ਰੱਬ ਦਾ, ਸਤਿਗੁਰੂ ਦਾ, ਰਹਿਤ ਮਰਿਆਦਾ ਦਾ, ਉਹ ਲੋਕ ਨਹੀਂ ਨੱਚਦੇ ਹੈ। ਨੱਚਿਆ ਟੱਪਿਆ ਭਗਤ ਨਾ ਹੋਏ। ਨਾਨਕ ਜਿਨ ਮਨ ਭਾਉ ਤਿੰਨਾ ਮਨ ਭਾਉ। ਮਹਾਰਾਜ ਕਹਿੰਦੇ ਜਿਹਨਾਂ ਦੇ ਮਨ ਦੇ ਅੰਦਰ ਭਾਉ ਹੈ, ਡਰ ਹੈ, ਤਿੰਨਾ ਮਨ ਭਾਉ। ਭੱਬੇ ਨੂੰ ਕੰਨਾਂ ਲਾ ਕੇ ਇੱਕ ਭੱਬਾ ਮੁਕਤਾ ਊੜੇ ਔਂਕੜ ਭਾਉ, ਇਹ ਕਹਿੰਦੇ ਡਰ। ਇੱਕ ਹੈਗਾ ਹੁਣ ਭੱਬੇ ਨੂੰ ਕੰਨਾਂ ਊੜੇ ਔਂਕੜ ਭਾਉ, ਇਹ ਹੈਗਾ ਪ੍ਰੇਮ। ਜਿਨ੍ਹਾਂ ਦੇ ਮਨ ਵਿੱਚ ਡਰ ਹੈ ਉਹਨਾਂ ਦੇ ਮਨ ਵਿੱਚ ਪ੍ਰੇਮ ਹੈ, ਬਰਾ। ਹੁਣ ਕਈ ਲੋਕ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕੋਲ ਬਹਿ ਕੇ ਟਿੱਚਰਾਂ ਮਖੌਲ ਹਾਸੇ ਅਈਆਂ ਜਿਹੀਆਂ ਗੱਲਾਂ ਕਰਨੀਆਂ, ਤੁਸੀਂ ਵੀ ਗਿੱਝ ਜਾਂਦੇ ਹੋ ਨਾਲ ਹੀ ਸਾਰੇ ਜਾਣੇ। ਇਹ ਬੜੀ ਜਗ੍ਹਾ ਦੇਖਿਆ ਮੈਂ, ਕਲਕੱਤੇ ਕੋਈ ਕਥਾ ਕਰਦਾ ਸੀ, ਗਿਆਨਵਾਨ ਸੀ ਬੜਾ ਉਹ। ਉਹ ਜਿਉਂ ਕਥਾ ਦੇ ਵਿੱਚ ਲੱਗਿਆ ਟਿੱਚਰਾਂ ਜਿਹੀਆਂ ਸੁਣਾਉਣ, ਲੋਕ ਹੱਸ ਹੱਸ ਦੂਰੇ ਹੋਈ ਜਾਣ। ਪਰ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿ ਕੇ ਤਾਂ ਵੈਰਾਗ ਹੀ ਚਾਹੀਦਾ। ਜਿਨ੍ਹਾਂ ਬੰਦਿਆਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਡਰ ਹੈ ਨਾ, ਉਹ ਮਹਾਰਾਜ ਕੋਲ ਹੱਸਦੇ ਨਹੀਂ ਬਹੁਤਾ, ਭੈ ਸੰਯੁਕਤ ਰਹਿੰਦੇ ਨੇ, ਉਹ ਡਰਦੇ ਨੇ। ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਪਤਾ ਨਾ ਕਿ ਕੌਣ ਨੇ, ਉਹ ਬਿਲਕੁਲ ਸਾਵਧਾਨ ਰਹਿੰਦੇ ਨੇ ਕਿ ਮਹਾਰਾਜ ਤਾਂ ਤਿੰਨਾਂ ਲੋਕਾਂ ਦੇ ਮਾਲਕ ਨੇ, 84 ਦੇ ਗੇੜੇ ਸਿੱਟ ਤਾਂ ਫਿਰ ਆਪਾਂ ਕੀ ਕਰ ਲਾਂਗੇ। ਇਹੀ ਤਾਂ ਮਾਲਕ ਨੇ ਉਹ ਜਿਨ੍ਹਾਂ ਤੋਂ ਆਪਾਂ ਬਖਸ਼ਾਉਣਾ, ਤੇ ਇਹਨਾਂ ਦੇ ਸਾਹਮਣੇ ਜੇ ਆਪਾਂ ਹਾਸੇ ਮਖੌਲ ਕਰਦੇ ਰਹੀਏ, ਚੁਟਕਲੇ ਸੁਣਾਉਂਦੇ ਰਹੀਏ ਇੱਥੇ, ਜਾਂ ਸੰਗਤ ਨੂੰ ਐਵੇਂ ਗੁੰਮਰਾਹ ਕਰਦੇ ਰਹੀਏ, ਲੇਖਾ ਤਾਂ ਦੇਣਾ ਹੀ ਪੈਣਾ। ਦਸਵੇਂ ਪਾਤਸ਼ਾਹ ਦਾ ਪ੍ਰਸੰਗ ਅੱਜ ਆਵੇਗਾ, ਚਈਆ ਮਈਆ ਦੋ ਮਸੰਦ ਹੋਏ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨੂੰ ਪੁੱਠਾ ਲਟਕਾ ਦਿਓ, ਕਿਉਂਕਿ ਉਹਨੇ ਕੱਪੜੇ ਦਾ ਥਾਂ ਲਕੋ ਲਿਆ ਸੀ। ਮਹਾਰਾਜ ਕਹਿੰਦੇ ਦਰਗਾਹ ਵਿੱਚ ਵੀ ਤਾਂ ਜਾ ਕੇ ਪੁੱਠਾ ਲਟਕੇਂਗਾ ਹੀ ਧਰਮ ਰਾਜੇ ਕੋਲੇ, ਉੱਥੇ ਮੇਰੀ ਬਦਨਾਮੀ ਕਰਾਏਗਾ, ਉਹ ਕਹੋ ਗੁਰੂ ਦਾ ਸਿੱਖ ਹੋ ਕੇ ਤੂੰ ਇਹੋ ਜਿਹੇ ਕੰਮ ਕਰਦਾ। ਮਹਾਰਾਜ ਕਹਿੰਦੇ ਜਿੰਨਾ ਕੁ ਦਰਗਾਹ 'ਚ ਪੁੱਠਾ ਲਟਕਣਾ, ਇੰਨਾ ਕੁ ਦਰਖਤ ਨਾਲ ਇਹਨੂੰ ਇੱਥੇ ਪੁੱਠਾ ਲਟਕਾ ਲੈਂਦੇ ਆਪਾਂ। ਫਿਰ ਮਹਾਰਾਜ ਨੇ ਰੱਸਾ ਪਾ ਕੇ ਉਹਦੇ ਪੈਰਾਂ 'ਚ ਪੁੱਠਾ ਲਟਕਵਾਤਾ ਉੱਥੇ। ਇਸ ਕਰਕੇ ਮਹਾਰਾਜ ਦੇ ਕੋਲੇ ਕੋਈ ਹਾਸੇ ਟਿੱਚਰ ਮਖੌਲ ਵਾਲੀ ਗੱਲ, ਅੱਜ ਕੱਲ੍ਹ ਤਾਂ ਗੁਰੂ ਗ੍ਰੰਥ ਸਾਹਿਬ ਦਾ ਕੋਈ ਭੈ ਮੰਨਦਾ ਹੀ ਨਹੀਂ ਨਾ ਹੈ। ਮਹਾਰਾਜ ਨੂੰ ਤਾਂ ਮਖੌਲ ਹੀ ਸਮਝਿਆ, ਜਿਵੇਂ ਮਹਾਰਾਜ ਨੇ ਲਿਖਿਆ ਆਪ ਹੀ ਲਿਖਤਾ, ਲੋਕ ਨਰਾਮ ਖਿਲਾਉਂਦਾ ਜਾਣਾ। ਆਪਣੇ ਬੜੀਆਂ